ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਕੈਨੇਡਾ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਟਰੂਡੋ ਸਰਕਾਰ ਵੱਲੋਂ 2024 ਦਾ ਫੈਡਰਲ ਬਜਟ ਪੇਸ਼। ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਚੋਰੀ ਹੋਏ 20 ਮਿਲੀਅਨ ਤੋਂ ਵੱਧ ਦੇ ਸੋਨੇ ਦੇ ਸਬੰਧ ਵਿੱਚ ਕਈ ਗ੍ਰਿਫਤਾਰੀਆਂ, ਕੁਝ ਪੰਜਾਬੀ ਨਾਮ ਵੀ ਸ਼ਾਮਲ। ਅਤੇ BC ਦੇ ਸਰੀ ਵਿੱਚ ਆਯੋਜਿਤ ਵਿਸਾਖੀ ਨਗਰ ਕੀਰਤਨ ਵਿੱਚ ਲੱਖਾਂ ਲੋਕਾਂ ਨੇ ਕੀਤੀ ਸ਼ਿਰਕਤ। ਕੈਨੇਡਾ ਦੀ ਫਾਈਨੈਂਸ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਨੇ ਬੀਤੇ ਮੰਗਲਵਾਰ ਨੂੰ ਫੈਡਰਲ ਬਜਟ ਪੇਸ਼ ਕੀਤਾ ਤੇ ਇਸ ਨਵੇਂ ਬਜਟ ਵਿੱਚ ਅਗਲੇ 5 ਸਾਲਾਂ ਵਿੱਚ ਨਵੇਂ ਖਰਚਿਆਂ ਵਿੱਚ, ਯਾਨੀ ਸਰਕਾਰ ਦੀ ਜਿਹੜੀ ਨਵੀਂ ਸਪੈਂਡਿੰਗ ਹੈ ਉਹਦੇ ਵਿੱਚ ਲਗਭਗ 52.9 ਬਿਲੀਅਨ ਡਾਲਰ ਖਰਚਣ ਦੀ ਯੋਜਨਾ ਉਲੀਕੀ ਗਈ ਹੈ, ਜੋ ਕਿ ਕੁਝ ਮਹੀਨੇ ਪਹਿਲਾਂ ਜਾਰੀ ਕੀਤੇ ਗਏ ਫਾਲ ਇਕਨੋਮਿਕ ਸਟੇਟਮੈਂਟ ਨਾਲੋਂ ਕਿਤੇ ਵੱਧ ਅਮਾਊਂਟ ਹੈ। ਨਵੇਂ ਖਰਚੇ ਨੂੰ ਪੂਰਾ ਕਰਨ ਲਈ ਫਰੀਲੈਂਡ ਨੇ ਨੀਤੀ ਵਿੱਚ ਕੁਝ ਬਦਲਾਅ ਵੀ ਕੀਤੇ ਨੇ। ਸਰਕਾਰ ਦਾ ਕਹਿਣਾ ਹੈ ਕਿ ਅਗਲੇ 5 ਸਾਲਾਂ ਵਿੱਚ ਨਵੇਂ ਰੈਵਨਿਊ ਵਿੱਚ ਕਰੀਬ 21.9 ਬਿਲੀਅਨ ਪੈਦਾ ਕੀਤੇ ਜਾਣਗੇ ਤੇ ਪੈਸਾ ਕਿੱਥੋਂ ਆਏਗਾ? ਇਹ ਪੈਸਾ ਜਿਹੜਾ ਕੈਪੀਟਲ ਗੇਨਸ ਟੈਕਸ ਹੈ ਉਹਨੂੰ ਵਧਾ ਕੇ ਅਤੇ ਸਿਗਰਟ ਤੇ ਵੇਪਿੰਗ ਵਰਗੇ ਪ੍ਰੋਡਕਟਸ ਤੇ ਜਿਹੜਾ ਆਬਕਾਰੀ ਟੈਕਸਿਸ ਨੇ ਉਹਦੇ ਵਿੱਚ ਵਾਧਾ ਕਰਕੇ ਆਉਣਾ ਹੈ ਤੇ 2024-25 ਦੇ ਫਿਸਕਲ ਈਅਰ ਲਈ, ਵਿੱਤੀ ਸਾਲ ਲਈ ਬਜਟ ਡੈਫਿਸਿਟ ਕਰੀਬ 40 ਬਿਲੀਅਨ ਡਾਲਰ ਹੋਵੇਗਾ। ਕੈਨੇਡਾ ਸਿਰ ਲਗਾਤਾਰ ਵੱਧਦਾ ਕਰਜ਼ਾ ਸਰਕਾਰੀ ਖਾਤੇ ਨੂੰ ਬਹੁਤ ਮਹਿੰਗਾ ਪੈ ਰਿਹਾ ਹੈ। ਪਿਛਲੇ 9 ਸਾਲਾਂ ਵਿੱਚ ਸਰਕਾਰੀ ਕਰਜ਼ਾ ਵੱਧ ਕੇ 1.4 ਟ੍ਰਿਲੀਅਨ ਡਾਲਰ ਹੋ ਗਿਆ ਤੇ ਇਸ ਕਰਜ਼ੇ ਨੂੰ ਦੁਬਾਰਾ ਫਾਈਨੈਂਸ ਕਰਾਉਣ ਲਈ ਵਧੇਰੇ ਵਿਆਜ ਦਰਾਂ ਅਦਾ ਕਰਨੀਆਂ ਪੈ ਰਹੀਆਂ ਨੇ, ਯਾਨੀ ਕਿ ਜਿਹੜੀ ਡੈਟ ਨੂੰ ਸਰਵਿਸਿੰਗ ਦੀ ਕੋਸਟ ਹੈ ਜਿਹੜੀ ਉਹ ਵੱਧ ਗਈ ਹੈ। ਨਵੰਬਰ ਵਿੱਚ ਲਗਾਏ ਅਨੁਮਾਨਾਂ ਨਾਲੋਂ ਜ਼ਿਆਦਾ ਸਰਕਾਰੀ ਕਰਜ਼ੇ ਤੇ ਇਸ ਸਾਲ 2 ਬਿਲੀਅਨ ਡਾਲਰ ਤੋਂ ਵੱਧ ਦੀ ਲਾਗਤ ਆਉਣੀ ਹੈ। 20 ਸਾਲ ਵਿੱਚ ਸਭ ਤੋਂ ਵੱਧ ਵਿਆਜ ਦਰਾਂ ਹੋਣ ਕਰਕੇ ਫੈਡਰਲ ਸਰਕਾਰ ਦੀ ਕਰਜ਼ੇ ਦੀ ਲਾਗਤ 2020-21 ਦੀ 20.3 ਬਿਲੀਅਨ ਡਾਲਰ ਤੋਂ ਵੱਧ ਕੇ 2024-25 ਦੇ ਸਾਲ ਵਿੱਚ 54.1 ਬਿਲੀਅਨ ਡਾਲਰ ਹੋ ਗਈ ਹੈ। ਇਸ ਦਾ ਮਤਲਬ ਹੈ ਕਿ ਸਰਕਾਰ ਇਸ ਸਾਲ ਹੈਲਥ ਕੇਅਰ ਦੇ ਮੁਕਾਬਲੇ ਆਪਣੇ ਕਰਜ਼ਿਆਂ ਦੀ ਕਿਸ਼ਤ ਭਰਨ 'ਤੇ ਜ਼ਿਆਦਾ ਖਰਚ ਕਰੇਗੀ। ਹਾਊਸਿੰਗ ਦੇ ਸੰਬੰਧ ਵਿੱਚ ਕਈ ਅਹਿਮ ਐਲਾਨ ਕੀਤੇ ਗਏ ਨੇ। ਵੈਸੇ ਬੇਸਿਕਲੀ ਟਰੂਡੋ ਅਤੇ ਉਹਨਾਂ ਦੇ ਜਿਹੜੇ ਕੈਬਨਿਟ ਮੰਤਰੀ ਨੇ ਉਹ ਮੰਗਲਵਾਰ ਦੇ ਬਜਟ ਤੋਂ ਪਹਿਲਾਂ ਪੂਰੇ ਦੇਸ਼ ਦਾ ਟੂਰ ਕਰਕੇ ਉਹਨਾਂ ਨੇ ਬਹੁਤ ਸਾਰੀਆਂ ਪ੍ਰੀ ਬਜਟ ਅਨਾਊਂਸਮੈਂਟਸ ਕੀਤੀਆਂ ਸੀਗੀਆਂ ਤੇ ਹਾਊਸਿੰਗ ਲਈ 8.5 ਬਿਲੀਅਨ ਡਾਲਰ ਇਸ ਸਾਲ ਦੇ ਫੈਡਰਲ ਬਜਟ ਵਿੱਚ ਅਲੋਟ ਕੀਤੇ ਗਏ ਨੇ ਤਾਂ ਕਿ ਉਸ ਸੰਕਟ ਨੂੰ ਦੂਰ ਕੀਤਾ ਜਾਵੇ ਕਿ ਜਿਸ ਨੇ ਨੌਜਵਾਨਾਂ ਨੂੰ ਹੋਮ ਓਨਰਸ਼ਿਪ ਦੇ ਸੁਪਨੇ ਤੋਂ ਹੀ ਬਾਹਰ ਕਰ ਦਿੱਤਾ। ਸਰਕਾਰ ਦਾ ਮੰਨਣਾ ਹੈ ਕਿ ਉਸਦੇ ਰਿਹਾਇਸ਼ੀ ਜਿਹੜੇ ਮੈਜਰਸ ਨੇ 2031 ਤੱਕ ਲਗਭਗ 40 ਲੱਖ ਹੋਰ ਘਰਾਂ ਦੀ ਤਾਮੀਰ ਕਰਨਗੇ। ਇਸ ਤੋਂ ਇਲਾਵਾ ਬਜਟ ਵਿੱਚ ਮਿਊਨਿਸਪੈਲਿਟੀਆਂ ਨੂੰ ਘਰਾਂ ਦੀ ਉਸਾਰੀ ਲਈ ਹਾਊਸਿੰਗ ਐਕਸੀਲਰੇਟਰ ਫੰਡ ਰਾਹੀਂ ਵਾਧੂ ਫੰਡਿੰਗ, ਘੱਟ ਵਰਤੋਂ ਵਾਲੀਆਂ ਸਰਕਾਰੀ ਜ਼ਮੀਨਾਂ ਉੱਤੇ ਕੰਸਟਰਕਸ਼ਨ, ਵਾਟਰ ਅਤੇ ਸੋਲਿਡ ਵੇਸਟ ਮੈਨੇਜਮੈਂਟ ਵਾਸਤੇ ਵਧੇਰੇ ਫੰਡਿੰਗ, ਨਵੇਂ ਕਿਰਾਏ ਦੇ ਮਕਾਨਾਂ ਦੀ ਉਸਾਰੀ ਲਈ 20 ਬਿਲੀਅਨ ਦੇ ਲੋਨ, ਨੋਟ ਫਾਰ ਪ੍ਰੋਫਿਟ ਸੰਸਥਾਵਾਂ ਵੱਲੋਂ ਅਫੋਰਡੇਬਲ ਹਾਊਸਿੰਗ ਯੂਨਿਟ ਸੁਰੱਖਿਅਤ ਕਰਨ ਦੇ ਉਪਾਅ ਸ਼ਾਮਿਲ ਨੇ। ਇਸ ਤੋਂ ਇਲਾਵਾ ਜਿਹੜੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਰਿਹਾਇਸ਼ ਨੂੰ ਕਿਫਾਇਤੀ ਬਣਾਉਣ ਦੇ ਕੁਝ ਉਪਾਅ ਐਲਾਨੇ ਸੀਗੇ, ਜਿਹਦੇ ਵਿੱਚ ਜਿਹੜੀ ਮੋਰਗੇਜ ਦੀ ਅਮੋਰਟਾਈਜੇਸ਼ਨ ਹੈ ਉਹ 30 ਸਾਲ ਕਰਨ ਤੇ RSSP ਚੋਂ ਜਿਹੜੀ ਲਿਮਿਟ ਹੈ ਉਹਨੂੰ ਵਧਾਉਣ ਵਰਗੇ ਉਪਾਅ ਵੀ ਸ਼ਾਮਿਲ ਸਨ। ਸੋ ਇਹਨਾਂ ਸਾਰਿਆਂ ਨੂੰ ਜਿਹੜਾ ਇਹ ਨਵੇਂ ਫੈਡਰਲ ਬਜਟ ਦਾ ਹਿੱਸਾ ਹੈ। ਇਸ ਤੋਂ ਇਲਾਵਾ ਅਮੀਰਾਂ ਤੇ ਵਧੇਰੇ ਟੈਕਸ ਲਗਾਇਆ ਜਾਣਾ ਹੈ। ਜਿਹੜਾ ਕੈਪੀਟਲ ਗੇਨਸ ਟੈਕਸ ਦੀ ਆਪਾਂ ਗੱਲ ਕੀਤੀ ਹੈ, ਮੌਜੂਦਾ ਵਿਵਸਥਾ ਦੇ ਤਹਿਤ ਕੈਪੀਟਲ ਗੇਨਸ ਦਾ ਸਿਰਫ 50% ਜਿਹੜਾ ਹੁੰਦਾ ਹੈ ਉਹ ਟੈਕਸੇਬਲ ਹੁੰਦਾ ਹੈ। ਯਾਨੀ ਕਿ ਜੇਕਰ ਕੋਈ ਟੈਕਸ ਪੇਅਰ ਕਿਸੇ ਸੰਪਤੀ ਜਿਵੇਂ ਕਾਟੇਜ, ਕੋਈ ਇਨਵੈਸਟਮੈਂਟ ਪ੍ਰੋਪਰਟੀ, ਕੋਈ ਸਟਾਕ ਜਾਂ ਮਿਊਚੁਅਲ ਫੰਡ ਨੂੰ ਆਪਣੇ ਵੱਲੋਂ ਖਰਚ ਕੀਤੀ ਰਕਮ ਨਾਲੋਂ $1,00,000 ਤੋਂ ਵੱਧ 'ਚ ਵੇਚਦਾ ਹੈ ਤਾਂ ਉਹਨੂੰ ਉਸ ਪ੍ਰੋਫਿਟ ਦੇ 50,000 ਤੇ ਹੀ ਟੈਕਸ ਲਗਾਇਆ ਜਾਂਦਾ ਹੈ। ਹੁਣ ਇਸ ਨਵੇਂ ਬਜਟ ਨਾਲ $2,50,000 ਪ੍ਰਤੀ ਸਾਲ ਤੋਂ ਵੱਧ ਦੇ ਕੈਪੀਟਲ ਗੇਨਸ ਦੇ ਪਾਤਰ ਵਿਅਕਤੀਆਂ ਲਈ ਅਤੇ ਕਾਰਪੋਰੇਸ਼ਨਾਂ ਤੇ ਟਰੱਸਟ ਦੇ ਸਾਰੇ ਕੈਪੀਟਲ ਗੇਨਸ ਲਈ ਇਹ ਜਿਹੜੀ ਦਰ ਹੈ ਇਹ 2/3 ਹੋ ਜਾਵੇਗੀ। ਸੋ ਕੁੱਲ ਮਿਲਾ ਕੇ ਜਿਹੜੇ ਬੇਸਿਕਲੀ ਬਜਟ ਦੇ ਮੁੱਖ ਅੰਸ਼ ਨੇ ਉਹਦੇ ਵਿੱਚ ਜਿਹੜਾ 52.9 ਬਿਲੀਅਨ ਡਾਲਰ ਦੀ ਨਵੀਂ ਫੰਡਿੰਗ, 8.5 ਬਿਲੀਅਨ ਦੇ ਹਾਊਸਿੰਗ ਤੇ ਫੰਡਿੰਗ, 6 ਬਿਲੀਅਨ ਦਾ ਕੈਨੇਡਾ ਡਿਸੇਬਿਲਿਟੀ ਬੈਨੀਫਿਟ ਅਤੇ 1 ਬਿਲੀਅਨ ਦਾ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਸ਼ਾਮਿਲ ਹੈ ਇਹਨਾਂ ਨਵਾਂ ਖਰਚਿਆਂ ਦੇ ਵਿੱਚ। ਇਸ ਤੋਂ ਇਲਾਵਾ ਕੈਪੀਟਲ ਗੇਨਸ ਟੈਕਸ ਜਿਹਦੀ ਆਪਾਂ ਗੱਲ ਕੀਤੀ ਹੈ ਇਹਦੇ ਵਿੱਚ ਵਾਧਾ ਹੋਣਾ ਤੇ ਵਿੱਤ ਮੰਤਰੀ ਦੇ ਅਨੁਮਾਨ ਦੇ ਹਿਸਾਬ ਨਾਲ ਫੈਡਰਲ ਸਰਕਾਰ ਵੱਲ ਇਸ ਵਿੱਤੀ ਸਾਲ ਵਿੱਚ 40 ਬਿਲੀਅਨ ਡਾਲਰ ਦਾ ਘਾਟਾ ਹੋਵੇਗਾ। ਸੋ ਇਹ ਹੈ ਮੋਟਾ ਮੋਟਾ ਇਸ ਸਾਲ ਦਾ ਫੈਡਰਲ ਬਜਟ। ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਉੱਤੇ ਪਿਛਲੇ ਸਪਰਿੰਗ ਦੌਰਾਨ 22.5 ਮਿਲੀਅਨ ਡਾਲਰ ਦੇ ਸੋਨੇ ਦੀ ਚੋਰੀ ਦੇ ਮਾਮਲੇ ਵਿੱਚ ਪੀਲ ਰੀਜਨ ਪੁਲਿਸ ਨੇ ਕਈ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਇਹਦੇ ਵਿੱਚ ਕੁਝ ਪੰਜਾਬੀ ਨਾਮ ਵੀ ਸਾਹਮਣੇ ਆਏ ਨੇ। ਡਿਟੈਕਟਿਵ ਸਰਜੰਟ ਮਾਈਕ ਮੈਵਿਟੀ ਨੇ ਕਿਹਾ ਕਿ ਇਹ ਘਟਨਾ ਕੈਨੇਡੀਅਨ ਇਤਿਹਾਸ ਵਿੱਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਸੀ, ਜਿਸ ਵਿੱਚ ਏਅਰ ਕੈਨੇਡਾ ਦੇ ਵੀ ਦੋ ਮੁਲਾਜ਼ਮ ਸ਼ਾਮਲ ਨੇ। ਇਹਨਾਂ ਮੁਲਾਜ਼ਮਾਂ ਵਿੱਚੋਂ ਇੱਕ ਮੁਲਾਜ਼ਮ ਜਿਹਦੀ 54 ਸਾਲ ਉਮਰ ਹੈ, ਬ੍ਰੈਂਪਟਨ ਦਾ ਰਹਿਣ ਵਾਲਾ ਹੈ, ਪਰਮਪਾਲ ਸਿੱਧੂ ਉਸਦਾ ਨਾਮ ਹੈ, ਉਹ ਬ੍ਰੈਂਪਟਨ ਦੇ ਕਾਰਗੋ ਵੇਅਰ ਹਾਊਸ ਵਿੱਚ, ਏਅਰ ਕੈਨੇਡਾ ਦੇ ਕਾਰਗੋ ਵੇਅਰ ਹਾਊਸ 'ਚ ਕੰਮ ਕਰਦਾ ਸੀ। ਪਰਮਪਾਲ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੂਸਰਾ ਵਿਅਕਤੀ ਜਿਹੜਾ ਪੰਜਾਬੀ ਨਾਮ ਹੈ, ਉਹ ਵੀ ਬ੍ਰੈਂਪਟਨ ਦਾ ਰਹਿਣ ਵਾਲਾ ਹੈ, ਉਹਦਾ ਨਾਮ ਹੈ ਸਿਮਰਨਪ੍ਰੀਤ ਪਨੇਸਰ, ਤੇ ਇਹ ਵੀ ਏਅਰ ਕੈਨੇਡਾ ਦੀ ਕਾਰਗੋ ਫੈਸਿਲਿਟੀ ਵਿੱਚ ਮੈਨੇਜਰ ਦਾ ਕੰਮ ਕਰਦਾ ਸੀ। ਤੇ ਕਮਾਲ ਦੀ ਗੱਲ ਇਹ ਹੈ ਕਿ ਵੀ ਜਿਸ ਜਦੋਂ ਇਹ ਚੋਰੀ ਹੋਈ ਸੀ ਤੇ ਉਸ ਤੋਂ ਬਾਅਦ ਪੁਲਿਸ ਨੂੰ ਉਸ ਕਾਰਗੋ ਫੈਸਿਲਿਟੀ ਦਾ ਟੂਰ ਵੀ ਸਿਮਰਨਪ੍ਰੀਤ ਪਨੇਸਰ ਨੇ ਹੀ ਕਰਵਾਇਆ ਸੀਗਾ, ਤੇ ਹੁਣ ਉਹਦੇ ਖਿਲਾਫ ਕੈਨੇਡਾ ਵਾਈਡ ਅਰੈਸਟ ਵਾਰੰਟ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਗਿਆ, ਯਾਨੀ ਉਹਦੀ ਭਾਲ ਕੀਤੀ ਜਾ ਰਹੀ ਹੈ। 17 ਅਪ੍ਰੈਲ 2023 ਦੀ ਘਟਨਾ ਹੈ। ਏਅਰ ਕੈਨੇਡਾ ਦੇ ਕਾਰਗੋ ਕੰਪਾਊਂਡ ਚੋਂ $20 ਮਿਲੀਅਨ ਦੀਆਂ ਸ਼ੁੱਧ ਸੋਨੇ ਦੀਆਂ 6600 ਇੱਟਾਂ ਅਤੇ $2.5 ਮਿਲੀਅਨ ਦੀ ਵਿਦੇਸ਼ੀ ਕਰੰਸੀ ਚੋਰੀ ਹੋ ਗਈ ਸੀ, ਤੇ ਇਹ ਸਮਾਨ ਜ਼ਿਊਰਿਕ ਤੋਂ ਇੱਕ ਫਲਾਈਟ 'ਚ ਟੋਰੋਂਟੋ ਪਹੁੰਚਿਆ ਸੀ। ਡਿਲੀਵਰੀ ਟਰੱਕ ਚਲਾ ਰਿਹਾ ਇੱਕ ਬੰਦਾ ਕੰਪਾਊਂਡ ਤੱਕ ਪਹੁੰਚਦਾ ਹੈ, ਇੱਕ ਏਅਰਵੇ ਬਿੱਲ ਪੇਸ਼ ਕਰਕੇ ਗੋਦਾਮ 'ਚ ਦਾਖਲ ਹੁੰਦਾ ਹੈ। ਏਅਰਵੇ ਬਿੱਲ ਜਿਹੜਾ ਹੁੰਦਾ ਹੈ ਉਹ ਆਮ ਤੌਰ 'ਤੇ ਸਮਾਨ ਦੇ ਵੇਰਵਿਆਂ ਦੇ ਨਾਲ ਏਅਰਲਾਈਨ ਦੁਆਰਾ ਰਿਲੀਜ਼ ਕੀਤਾ ਜਾਂਦਾ ਹੈ, ਤੇ ਫਿਰ ਜਿਹੜਾ ਇਹ ਸੋਨਾ ਅਤੇ ਨਕਦੀ ਹੁੰਦੀ ਹੈ ਟਰੱਕ 'ਤੇ ਲੱਦ ਦਿੱਤੀ ਜਾਂਦੀ ਹੈ, ਅਤੇ ਡਰਾਈਵਰ ਕਾਰਗੋ ਕੰਪਾਊਂਡ 'ਚੋਂ ਬਾਹਰ ਨਿਕਲ ਜਾਂਦਾ ਹੈ। ਸਰਜੈਂਟ ਮੈਵਿਟੀ ਅਨੁਸਾਰ ਪੁਲਿਸ ਨੇ ਬਾਅਦ 'ਚ ਪਾਇਆ ਕਿ ਏਅਰਵੇ ਬਿੱਲ ਜਿਹੜਾ ਸੀ ਉਹ ਅਸਲ ਵਿੱਚ ਇੱਕ ਦਿਨ ਪਹਿਲਾਂ ਡਿਲੀਵਰ ਕੀਤੇ ਸੀ ਫੂਡ ਦੀ ਇੱਕ ਸ਼ਿਪਮੈਂਟ ਡਾਕੂਮੈਂਟ ਦਾ ਡੁਪਲੀਕੇਟ ਸੀ। ਉਹਨਾਂ ਕਿਹਾ ਕਿ ਇਹ ਏਅਰ ਕੈਨੇਡਾ ਦੀ ਕਾਰਗੋ ਫੈਸਿਲਿਟੀ ਦੇ ਵਿੱਚ ਹੀ ਛਾਪਿਆ ਗਿਆ ਸੀ। ਸਿਕਿਉਰਿਟੀ ਵੀਡੀਓ ਅਤੇ ਹੋਰ ਸਰੋਤਾਂ ਰਾਹੀਂ ਪੁਲਿਸ ਨੇ ਡਰਾਈਵਰ ਦੇ ਰੂਟ ਦਾ ਪਤਾ ਲਗਾਇਆ, ਪਰ ਮਿਲਟਨ ਤੋਂ ਬਾਅਦ ਉਸਦਾ ਅੱਗੇ ਸੁਰਾਗ ਨਹੀਂ ਮਿਲਿਆ। ਤੇ ਮੈਵਿਟੀ ਨੇ ਦੱਸਿਆ ਕਿ ਵੀ ਪੁਲਿਸ ਨੇ ਬਾਅਦ ਵਿੱਚ ਡਰਾਈਵਰ ਦੀ ਪਛਾਣ 25 ਸਾਲ ਦੇ ਡੋਰੈਂਟੋ ਕਿੰਗ ਮੈਕਲੀਨ ਵਜੋਂ ਕੀਤੀ, ਤੇ ਮੈਕਲੀਨ ਇਸ ਸਮੇਂ ਅਮਰੀਕਾ ਦੀ ਕਸਟਡੀ 'ਚ ਹੈ, ਤੇ ਉਹਨੂੰ ਪੈਨਸਲਵੇਨੀਆ ਦੇ ਵਿੱਚ ਇੱਕ ਟ੍ਰੈਫਿਕ ਸਟਾਪ ਦੌਰਾਨ ਰੋਕਿਆ ਗਿਆ ਸੀ, ਤੇ ਪੁਲਿਸ ਨੂੰ ਉਸਦੀ ਰੈਂਟਲ ਕਾਰ 'ਚੋਂ 65 ਹਥਿਆਰ ਵੀ ਮਿਲੇ ਸਨ, ਜਿਸ 'ਚੋਂ 2 ਆਟੋਮੈਟਿਕ ਸਨ ਤੇ 5 ਦੇਸੀ ਹਥਿਆਰ ਸਨ। ਪੁਲਿਸ ਦਾ ਇਲਜ਼ਾਮ ਹੈ ਕਿ ਸੋਨੇ ਦੀ ਚੋਰੀ ਕਰਨ ਵਾਲੇ ਸ਼ੱਕੀ ਹਥਿਆਰਾਂ ਦੀ ਤਸਕਰੀ 'ਚ ਵੀ ਸ਼ਾਮਿਲ ਹੈਗੇ ਨੇ, ਤੇ ਸਰਜੈਂਟ ਮੈਵਿਟੀ ਨੇ ਕਿਹਾ ਕਿ ਪਿਛਲੇ ਸਾਲ ਦੌਰਾਨ ਟਾਸਕ ਫੋਰਸ ਨੇ ਇਸ ਚੋਰੀ ਦੀ ਜਾਂਚ ਨਾਲ ਸੰਬੰਧਿਤ 37 ਛਾਪੇ ਮਾਰੇ ਸੀਗੇ, ਤੇ ਉਹਨਾਂ ਨੇ 4,30,000 ਦੀ ਨਕਦੀ, ਲਗਭਗ 90,000 ਦੇ ਮੁੱਲ ਦੇ 6 ਸ਼ੁੱਧ ਸੋਨੇ ਦੇ ਬ੍ਰੇਸਲੈਟ ਅਤੇ ਨਾਲ ਹੀ ਧਾਤ ਪਿਘਲਾਉਣ ਵਾਲੇ ਕੁਝ ਭਾਂਡੇ ਵੀ ਬਰਾਮਦ ਕੀਤੇ ਸਨ। ਤੇ ਮੈਵਿਟੀ ਕਹਿੰਦੇ ਨੇ ਕਿ ਪੁਲਿਸ ਦਾ ਮੰਨਣਾ ਹੈ ਕਿ ਜਿਹੜਾ ਸੋਨਾ ਸੀਗਾ ਉਹ ਪਿਘਲਾ ਦਿੱਤਾ ਗਿਆ ਅਤੇ ਲੋਕਲ ਤੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਵੀ ਵੇਚ ਦਿੱਤਾ ਗਿਆ। ਇਸ ਮਾਮਲੇ ਦੇ ਵਿੱਚ ਕੁਝ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੇ ਚਾਰਜ ਕੀਤਾ ਗਿਆ। ਓਨਟੇਰੀਓ ਦੇ ਓਕਵਿਲ ਦੇ 40 ਸਾਲ ਦੇ ਅਮਿਤ ਜਲੋਟਾ ਨੂੰ ਅਪਰਾਧ ਦੀ ਸਾਜ਼ਿਸ਼ ਵਿੱਚ ਸ਼ਾਮਿਲ ਹੋਣ, ਜਾਰਜ ਟਾਊਨ ਦੇ 43 ਸਾਲ ਦੇ ਅਮਾਦ ਚੌਧਰੀ ਨੂੰ ਅਪਰਾਧ ਵਿੱਚ ਮਦਦ ਕਰਨ ਅਤੇ ਟੋਰੋਂਟੋ ਦੇ 37 ਸਾਲ ਦੇ ਵਿਅਕਤੀ ਅਲੀ ਰਜ਼ਾ, ਜੋ ਕਿ ਇੱਕ ਜੂਲਰੀ ਸਟੋਰ ਦਾ ਮਾਲਕ ਹੈ, ਉਹਨੂੰ ਅਪਰਾਧ ਕਰਕੇ ਇਕੱਠੀ ਕੀਤੀ ਗਈ ਸਮੱਗਰੀ ਰੱਖਣ ਦੇ ਉਹਦੇ ਤੇ ਇਲਜ਼ਾਮ ਲਗਾਏ ਗਏ ਨੇ, ਤੇ ਇਹਨਾਂ ਤਿੰਨਾਂ ਨੂੰ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ। ਇਸ ਤੋਂ ਇਲਾਵਾ 2 ਜਣੇ ਹੋਰ ਨੇ ਜਿਨ੍ਹਾਂ ਖਿਲਾਫ਼ ਕੈਨੇਡਾ ਵਾਈਡ ਅਰੈਸਟ ਵਾਰੰਟ ਜਾਰੀ ਕੀਤੇ ਗਏ ਨੇ। ਇਹਨਾਂ 'ਚੋਂ ਇੱਕ ਵਿਅਕਤੀ ਬ੍ਰੈਂਪਟਨ ਦਾ ਰਹਿਣ ਵਾਲਾ ਹੈ, ਦੀ ਉਮਰ 36 ਸਾਲ ਹੈ, ਤੇ ਨਾਂ ਹੈਗਾ ਅਰਚਿਤ ਗਰੋਵਰ, ਤੇ ਮਿਸੀਸਾਗਾ ਦਾ 32 ਸਾਲ ਦਾ ਅਰਸਲਾਨ ਚੌਧਰੀ। ਇਹਨਾਂ ਦੋਵਾਂ ਖਿਲਾਫ਼ ਅਰੈਸਟ ਵਾਰੰਟ ਜਾਰੀ ਕੀਤੇ ਗਏ ਨੇ ਤੇ ਇਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਪਿਛਲੇ ਵੀਕਐਂਡ ਵੈਨਕੂਵਰ ਵਿੱਚ ਖਾਲਸਾ ਪੰਥ ਦੀ ਸਾਜਣਾ ਅਤੇ ਵਿਸਾਖੀ ਨੂੰ ਸਮਰਪਿਤ ਸਾਲਾਨਾ ਨਗਰ ਕੀਰਤਨ ਆਯੋਜਿਤ ਕੀਤਾ ਗਿਆ, ਤੇ ਇਹਦੇ ਆਰਗੇਨਾਈਜ਼ਰਸ ਦਾ ਕਹਿਣਾ ਹੈ ਕਿ ਇਸ ਖਾਲਸਾ ਪਰੇਡ ਵਿੱਚ 2 ਲੱਖ ਤੋਂ ਵੱਧ ਲੋਕ ਸ਼ਾਮਲ ਹੋਏ। 13 ਅਪ੍ਰੈਲ 1699 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ, ਅਤੇ ਸਿੱਖ ਇਤਿਹਾਸ ਵਿੱਚ ਇਸ ਦਿਨ ਨੂੰ ਖਾਲਸੇ ਦੇ ਜਨਮ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ, ਤੇ ਇਸੇ ਕਰਕੇ ਕੈਨੇਡਾ ਵਿੱਚ ਜਿਹੜਾ ਅਪ੍ਰੈਲ ਦਾ ਮਹੀਨਾ ਹੈ ਇਹ ਸਿੱਖ ਹੈਰੀਟੇਜ ਮੰਥ ਯਾਨੀ ਕਿ ਸਿੱਖ ਵਿਰਾਸਤੀ ਮਹੀਨੇ ਵਜੋਂ ਵੀ ਮਨਾਇਆ ਜਾਂਦਾ ਹੈ। ਬੀਤੇ ਸ਼ਨੀਵਾਰ ਦੇ ਨਗਰ ਕੀਰਤਨ ਵਿੱਚ ਉਤਸ਼ਾਹ ਦੇਖਣ ਵਾਲਾ ਸੀਗਾ। ਹਰ ਸਾਲ ਵਾਂਗ ਇਸ ਖਾਲਸਾ ਪਰੇਡ ਦੌਰਾਨ ਵੀ ਲੱਖਾਂ ਲੋਕਾਂ ਨੇ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ, ਤੇ ਵੈਨਕੂਵਰ ਦੀਆਂ ਸੜਕਾਂ ਤੇ ਸੰਗਤਾਂ ਵੱਲੋਂ ਅਤੁੱਟ ਲੰਗਰ ਵੀ ਵਰਤਾਇਆ ਗਿਆ। ਇਸ ਨਗਰ ਕੀਰਤਨ ਵਿੱਚ BC ਦੇ ਪ੍ਰੀਮੀਅਰ ਡੇਵਿਡ ਡੀਬੀ ਅਤੇ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਐਫ ਸਮੇਤ ਕਈ ਲੋਕਲ, ਪ੍ਰੋਵਿੰਸ਼ੀਅਲ ਅਤੇ ਫੈਡਰਲ ਪੱਧਰ ਦੇ ਸਿਆਸਤਦਾਨ ਵੀ ਸ਼ਾਮਲ ਹੋਏ। ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ, ਹੁਣ ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ, ਧੰਨਵਾਦ।